ओहराव सुमाता सदन कुमत है कदन इंद बदन जागमा बंदा पद अरविंद तह कह कथा सुखदाय।
वाहिगुरु जी का खालसा वाहिगुरु जी की फतेह। गुरु ग्रीन वाज अंतर जामी भगत वत्सल कृपा दे खजाने तन तन साहिब श्री गुरु ग्रंथ साहिब महाराज दी पावन पवित्र हजूरी विच सजी होई अते दूर दराडे इंटरनेट दे राहीं देशां विदेशां विच रेडियो हम सफर गीत संगीत जस पंजाबी चैनल न्यूयॉर्क तों उन्हां दे राहीं कथा श्रवण कर रहे गुरु रूप गुरु खालसा साध संगत जी धन धन सतगुरु गुरु नानक देव साहिब जी महाराज के पावन प्रसंग आपां लड़ीवार कथा श्री गुरु प्रताप सूरज ग्रंथ श्रवण कर रहे हाँ। उतरार दा अध्याय तीसरा प्रारंभ होने लग्या है। जिस प्रकार गुरु नानक देव जी संसार नूं उतारदे होए भुले भटके लोगों नूं सही उपदेश दे के सही सेध बख्शिश कर रहे हैं, श्रवण करते हाँ, रसना नूं करिए पवित्र प्यार सत्कार नाल गज के आखो सतनाम श्री वाहे गुरु
साहिब जी।
सतनाम श्री वाहे गुरु साहिब जी।
दोहरा सुमत सदन कुमत है कदन इंद बदन जग माहै बंदा पद अरविंद तह कहो कथा सुखदाय।
सो मंगल करदे हन कवि जी दोहरा उच्चारण करके जो कविया दे विच असूल है एक कविता रचन तो पहला परमात्मा दा मंगल फिर गुरु साहबां दा मंगल फिर जो जवान ते बुद्धि ते बैठ के शक्ति दिंदी बोलण दी जिहदे नाल बुद्धि विच सफुरता आउंदी है सरस्वती देवी कवि उहदा मंगल करदे ने जां चंडी दा मंगल करदे ने। पहलां फरमाउंदे ने जो जगत विच श्रेष्ठ बुद्धि दा घर है खोटी बुद्धि नूं दूर करन वाली है चंद्रमा वर्गे सुंदर मुख वाली है उहदे चरणा कमलां ते मत्था टेक के सुख दे देण वाली कथा अगे जो है गुरु नानक साहब दी गुरु दी कृपा नाल होर कहिंदा हां।
चौपाई सुनिए श्री अंगद इतिहासा।
भाई बाला जी गुरु अंगद देव महाराज नूं बेनती करदे ने हे महाराज अगे हुण होर गुरु नानक देव जी दा इतिहास जिवें जिवें असीं नाल विचरे रहे जो जो होया सो जिन्नी आप दी कृपा नाल दास नूं याद है। भाई बाला जी ब्रह्म ज्ञानी होए ने ਉਹ ਆਪਣੀ ਨਿਮਰਤਾ ਜਣਾ ਰਹੇ ਹਨ।
ਵਿਦਾ ਹੋਏ ਗਮ ਨੇ ਸੁਖ ਰਾਸਾ
ਸੁਖਾਂ ਦੀ ਰਾਸ ਧੰਨ ਗੁਰੂ ਨਾਨਕ ਦੇਵ ਜੀ ਉਸ ਨਗਰ ਤੋਂ ਵਿਦਾਇਗੀ ਲੈ ਕੇ ਇਸ ਨਗਰ ਤੋਂ ਜਿੱਥੇ ਲੋਕ ਬਾਲਕ ਦੇ ਜਨਮ ਲੈਣ 'ਤੇ ਰੋਂਦੇ ਸਨ ਅਤੇ ਮਰਨ 'ਤੇ ਹੱਸਦੇ ਸਨ ਕਿਸੇ ਦੇ ਵੀ ਉਹਨਾਂ ਦਾ ਖਿਆਲ ਸੀ ਕਿ ਜਦੋਂ ਦੁਨੀਆਂ 'ਚ ਇਨਸਾਨ ਜਨਮ ਲੈਂਦਾ ਇਹ ਪਰਮੇਸ਼ਰ ਨਾਲੋਂ ਵਿਛੜ ਕੇ ਆਉਂਦਾ ਤਾਂ ਰੋਂਦੇ ਨੇ ਵੀ ਵਿਛੜ ਗਿਆ ਜਦੋਂ ਮਰ ਕੇ ਜਾਂਦਾ ਤਾਂ ਕਹਿੰਦੇ ਪਰਮੇਸ਼ਰ ਦੇ ਨਾਲ ਜਾ ਮਿਲਿਆ ਫਿਰ ਹੱਸਦੇ ਨੇ। ਫਿਰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਇਹ ਤੁਹਾਡੀ ਧਾਰਨਾ ਗਲਤ ਹੈ ਅਸਲ ਵਿੱਚ ਪਰਮਾਤਮਾ ਨੂੰ ਆਪਾਂ ਮਨੁੱਖਾ ਦੇਹੀ ਦੇ ਅੰਦਰ ਜਿਉਂਦੇ ਜੀ ਹੀ ਪ੍ਰਾਪਤ ਕਰ ਸਕਦੇ, ਮਿਲ ਸਕਦੇ ਹਾਂ। ਇਹ ਤੁਹਾਡਾ ਵਹਿਮ ਹੈ। ਮਹਾਰਾਜ ਨੇ ਉਹਨਾਂ ਦਾ ਵਹਿਮ ਦੂਰ ਕੀਤਾ। ਜਿਉਂਦੇ ਜੀ ਪਰਮਾਤਮਾ ਦੀ ਪ੍ਰਾਪਤੀ ਨਾਮ ਜਪਣ ਨਾਲ ਆਤਮਾ ਪਰਮਾਤਮਾ ਇੱਕ ਕਰੀਦਾ ਹੈ। ਇਸ ਤਰ੍ਹਾਂ ਉਪਦੇਸ਼ ਦੇ ਕੇ ਮਹਾਰਾਜ ਅੱਗੇ ਚਲੇ ਗਏ।
ਕੇ ਤਮਾਲ ਜਹੈ ਖੰਡ ਸੁਹਾਵਾ।
ਸੋ ਜਿੱਥੇ ਬੜਾ ਹੀ ਸੋਹਣਾ ਇੱਕ ਖੰਡ ਹੈ ਕੇਤਮਾਲ, ਉਸ ਸਥਾਨ ਦੇ ਉੱਤੇ
ਤਹਾਂ ਪਹੁੰਚੇ ਦੁੱਖ ਬਨ ਦਾਵਾ।
ਦੁੱਖਾਂ ਦੇ ਜੰਗਲ ਨੂੰ ਦਾਵਾਗਨੀ ਵਾਂਗ ਸਾੜਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਗਏ।
ਭੂਪ ਪਰਜਾ ਤਹਿ ਕੇ ਨਰ ਸਾਰੇ।
ਸੋ ਉਸ ਖੰਡ ਦਾ ਜੋ ਰਾਜਾ ਪਰਜਾ ਤੇ ਸਾਰੇ ਲੋਕ ਬੜੇ ਬਹੁਤੇ ਸਤਿਕਾਰ ਨਾਲ
ਪੂਜ ਹੈ ਸ੍ਰੀ ਚੰਡੀ ਹਿਤ ਧਾਰੇ।
ਉੱਥੇ ਲੋਕ ਚੰਡੀ ਜੋ ਦੇਵੀ ਆ ਉਹਦੀ ਪੂਜਾ ਕਰਦੇ ਸਨ। ਇਹ ਭੇਦ ਆਮ ਬੰਦਿਆਂ ਨੂੰ, ਸੰਸਾਰੀ ਲੋਕਾਂ ਨੂੰ ਜਾਂ ਸਾਡੀ ਵੀ ਸਿੱਖ ਕੌਮ ਦੇ ਵਿੱਚ ਇਸ ਗੱਲ ਦਾ ਗਿਆਨ ਨਹੀਂ ਕਿ ਚੰਡੀ ਕੌਣ ਹੈ। ਸੋ ਆਮ ਤੌਰ 'ਤੇ ਜਿਹੜੀਆਂ ਦੇਵੀਆਂ ਜਾਂ ਸ਼ਕਤੀਆਂ ਨੇ ਉਹਨਾਂ ਨੂੰ ਲੋਕ ਚੰਡੀ ਕਹਿੰਦੇ ਨੇ। ਸੋ ਨੌ ਦੁਰਗਾ ਜੋ ਨੌ ਭੈਣਾਂ ਹਨ ਦੇਵੀਆਂ ਸ਼ਕਤੀਆਂ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਪ੍ਰਗਟ ਹੀ ਹੋਈਆਂ ਨੇ। ਇਹਨਾਂ ਨੇ ਕਿਤੋਂ ਜਨਮ ਨਹੀਂ ਲਿਆ, ਪਰ ਜਿਹੜੀ ਦਸਵੇਂ ਪਾਤਸ਼ਾਹ ਨੇ ਪ੍ਰਚੰਡ ਸ਼ਕਤੀ ਚੰਡੀ ਕਹੀ ਹੈ ਉਹ ਅਕਾਲ ਪੁਰਖ ਦੀ ਉਹ ਸ਼ਕਤੀ ਜੋ ਆਦਿ ਸ਼ਕਤੀ। ਸੋ ਉਹਦੇ ਵਿੱਚ ਅਤੇ ਇਸ ਥਾਂ ਦੀ ਚੰਡੀ ਵਿੱਚ ਫਰਕ ਹੈ, ਕਿਉਂਕਿ ਆਮ ਤੌਰ 'ਤੇ ਲੋਕ ਇਹ ਦੇਵੀਆਂ ਵਿੱਚ ਵੀ ਇੱਕ ਦੇਵੀ ਹੈ ਚੰਡਿਕਾ ਦੇਵੀ। ਮਹਾਰਾਜ ਨੇ ਅਕਾਲ ਪੁਰਖ ਦੀ ਜੋ ਕੁਦਰਤ ਹੈ ਉਹਨੂੰ ਪ੍ਰਚੰਡ ਸ਼ਕਤੀ ਕਿਹਾ ਚੰਡੀ। ਇਹ ਗੱਲ ਵਿਵਾਦ ਵਿੱਚ ਹੀ ਪਈ ਰਹੀ ਅਤੇ ਰੌਲਾ ਗੌਲਾ ਜਿਹਾ ਪਾ ਕੇ ਸਾਰੇ ਜਣੇ ਹਟ ਜਾਂਦੇ ਨੇ ਬਈ ਚੰਡੀ ਦੀ ਵਾਰ ਦਸਵੇਂ ਪਾਤਸ਼ਾਹ ਨੇ ਫਿਰ ਦੇਵੀ ਦੀ ਪੂਜਾ ਲਿਖੀ। ਸੋ ਨਹੀਂ, ਜਿਵੇਂ ਆਹ ਲੋਕ ਭੁਲੇਖੇ 'ਚੋਂ ਗੁਰੂ ਨਾਨਕ ਸਾਹਿਬ ਨੇ ਕੱਢੇ ਨੇ ਇਹ ਬਹੁਤਿਆਂ ਨੂੰ ਭੁਲੇਖਾ ਹੀ ਆ। ਦੋ ਚੀਜ਼ਾਂ ਨੇ, ਅਕਾਲ ਅਤੇ ਅਕਾਲ ਸ਼ਕਤੀ। ਮਹਾਰਾਜ ਕਹਿੰਦੇ ਕਾਲ ਪੁਰਖ ਹੈ ਪਿਤਾ ਹਮਾਰਾ, ਉਹ ਤਾਂ ਪਿਤਾ ਹੋ ਗਿਆ ਜਿਹਦੀ ਕਿਰਪਾ ਨਾਲ ਫਿਰ ਉਹ ਸਰਗੁਣ ਵਿੱਚ ਤਬਦੀਲ ਹੁੰਦਾ ਸਾਰਾ ਕੁਛ। ਉਹ ਸ਼ਕਤੀ ਹੈ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਸੋ ਇਸ ਤਰ੍ਹਾਂ ਕਰਨ ਦੇ ਨਾਲ ਉਹ ਕੁਦਰਤ ਨੂੰ ਮਾਤਾ ਕਿਹਾ। ਕੁਦਰਤ ਦਾ ਨਾਮ ਹੀ ਮਹਾਨ ਸ਼ਕਤੀ ਕੁਦਰਤ ਅਕਾਲ ਪੁਰਖ ਦੀ ਉਹੀ ਚੰਡੀ ਹੈ ਅਸਲ ਵਿੱਚ। ਜਿਵੇਂ ਸ੍ਰਿਸ਼ਟੀ ਦੀ ਮਾਲਕ ਮਾਇਆ ਜਾਂ ਕੁਦਰਤ ਹੈ, ਮਾਇਆ ਸਭ ਤੋਂ ਵੱਡੀ ਹੈ ਜੋ ਪਰਮਾਤਮਾ ਮਾਇਆ ਦਾ ਪਤੀ ਹੈ। ਬਾਕੀ ਜਿਹੜੀਆਂ ਸ਼ਕਤੀਆਂ ਨੇ ਸੋ ਇਸ ਤਰ੍ਹਾਂ ਉਹ ਸਾਰੀਆਂ ਮਾਇਆ ਤੋਂ ਰਚਿਤ ਹੋਈਆਂ ਨੇ। ਅੱਗੇ ਪਹਿਲਾਂ ਅਕਾਲ ਪੁਰਖ ਦੇ ਫੁਰਨੇ ਨਾਲ ਮਾਇਆ ਹੀ ਬਣੀ ਹੈ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਫਿਰ ਉਸ ਸ਼ਕਤੀ ਦੇ ਦੁਆਰਾ ਇਸ ਤਰ੍ਹਾਂ ਪਰਮਾਤਮਾ ਜਦੋਂ ਮਾਇਆ ਸਬਲ ਹੋਇਆ, ਮਾਇਆ ਸੰਯੁਕਤ ਹੋਇਆ, ਮਾਇਆ ਦੇ ਸਮੇਤ ਹੋ ਕੇ ਈਸ਼ਵਰ ਕਹਿਲਾਉਂਦਾ ਉਹ। ਸੋ ਉਹਦੇ ਵਿੱਚ ਕੀ ਹੁੰਦਾ, ਸ਼ੁੱਧ ਸਤੋ ਗੁਣ ਜਮਾਂ ਮਾਇਆ ਅਤੇ ਜਮਾਂ ਪਰਮੇਸ਼ਰ ਦੀ ਜੋਤ, ਇਹ ਤਿੰਨ ਚੀਜ਼ਾਂ ਰਲਦੀਆਂ ਆਪਸ ਵਿੱਚ। ਪਹਿਲਾਂ ਅਸਲ ਵਿੱਚ ਜੋਤ ਹੈ, ਫਿਰ ਸ਼ੁੱਧ ਸਤੋ ਗੁਣ ਹੈ 100%, ਫਿਰ ਉਹਦੇ ਵਿੱਚ ਅੱਗੇ ਪਰਮਾਤਮਾ ਵਾਹਿਗੁਰੂ ਨੇ ਕਿਰਪਾ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਮਾਇਆ ਤਿੰਨ ਮਿਲਾ ਕੇ ਇਹਦੇ ਤੋਂ ਅੱਗੇ ਈਸ਼ਵਰ ਦੀ ਉਤਪਤੀ ਹੁੰਦੀ, ਜਿਹਦੇ ਵਿੱਚ 6 ਲੱਛਣ ਹੁੰਦੇ ਨੇ। ਉਹਦੇ ਤੋਂ ਅੱਗੇ ਫਿਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਮਾਣ ਸ਼ੁੱਧ ਸਤੋ ਗੁਣ ਤੋਂ ਅੱਗੇ ਫਿਰ ਜਨਮ ਲੈਂਦਾ ਰਜੋ ਤਮੋ ਸਤੋ ਫਿਰ ਤਿੰਨ ਬਣਦੇ ਨੇ ਤਮੋ ਗੁਣ ਤੋਂ ਸ਼ਿਵ ਨੇ ਸ਼ਿਵ ਜੀ ਜਿਹਨੂੰ ਕਹਿੰਦੇ ਆ ਜਨਮ ਲਿਆ ਇਹ ਪ੍ਰਗਟ ਹੀ ਹੋਏ ਨੇ ਇਕਦਮ ਰਜੋ ਗੁਣ ਤੋਂ ਬ੍ਰਹਮਾ ਜੀ ਹੋਏ ਨੇ ਸਤੋ ਗੁਣ ਤੋਂ ਵਿਸ਼ਨੂੰ ਜੀ ਹੋਏ ਨੇ ਇਸ ਤਰ੍ਹਾਂ ਤਿੰਨ ਇਹਨਾਂ ਦੀਆਂ ਪਤਨੀਆਂ ਹਨ ਜੋ ਮਹਾਰਾਜ ਨੇ ਬਚਨ ਕੀਤਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਅੱਗੇ ਲਿਖਿਆ ਪਾਰਵਤੀ ਮਾਈ ਪਾਰਵਤੀ ਸੋ ਜਿਹਨੇ ਫਿਰ ਆ ਕਰਕੇ ਇਸ ਥਾਂ ਦੇ ਉੱਤੇ ਸ੍ਰਿਸ਼ਟੀ ਵਿੱਚ ਉਹਨੇ ਰੂਪ ਧਾਰਿਆ ਦੁਰਗਾ ਦਾ ਚੰਡੀ ਦਾ ਪਰ ਉਹ ਜਿਹੜੀ ਮਹਾਂਸ਼ਕਤੀ ਅਕਾਲ ਪੁਰਖ ਦੀ ਮਾਇਆ ਜਿਹਨੂੰ ਦਸਵੇਂ ਪਾਤਸ਼ਾਹ ਨੇ ਚੰਡੀ ਕਿਹਾ ਉਹ ਸਾਰਿਆਂ ਦੀ ਮਾਂ ਹੈ ਏਕਾ ਮਾਈ ਜੋ ਅਕਾਲ ਪੁਰਖ ਦੀ ਪਤਨੀ ਹੈ ਦਸਵੇਂ ਪਾਤਸ਼ਾਹ ਨੇ ਉਸ ਸ਼ਕਤੀ ਨੂੰ ਕਿਹਾ ਆਮ ਲੋਕ ਸਮਝ ਲੈਂਦੇ ਨੇ ਸ਼ਾਇਦ ਮਹਾਰਾਜ ਨੇ ਦੇਵੀ ਨੂੰ ਕਿਹਾ ਨਹੀਂ ਮਹਾਰਾਜ ਤਾਂ ਕਹਿੰਦੇ 9 ਕਰੋੜ ਦੁਰਗਾ ਹੈ ਦੇਵੀਆਂ ਨਹੀਂ ਜਾਣਦਾ ਮਰਮ ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜੀਆਂ ਕਰੋੜਾਂ ਸ਼ਕਤੀਆਂ ਅਕਾਲ ਪੁਰਖ ਵਾਹਿਗੁਰੂ ਅੱਗੇ ਤੋਂ ਅੱਗੇ ਉਤਪੰਨ ਕੀਤੀਆਂ ਨੇ ਉਹਦੇ ਵਿੱਚ ਇੱਕ ਫਿਰ ਮਾਂ ਅਤੇ ਈ ਅੱਖਰਾਂ ਦਾ ਮਾਈ ਤੋਂ 2 ਅੱਖਰ ਲੈਣੇ ਨੇ ਸੋ ਮਾਂ ਤੋਂ ਭਾਵ ਮਾਇਆ ਲਕਸ਼ਮੀ ਈ ਤੋਂ ਭਾਵ ਸੁਰਸਤੀ ਇਹ ਮਹਾਂਮਾਇਆ ਹੈ ਤਾਂ ਕਿ ਛਾਇਆ ਮਹਾਂਮਾਇਆ ਤੋਂ ਫਿਰ ਅੱਗੇ 3 ਸ਼ਕਤੀਆਂ ਇਹਨਾਂ ਤਿੰਨਾਂ ਤੋਂ ਅੱਗੇ ਫਿਰ 9 ਸ਼ਕਤੀਆਂ 9 ਤੋਂ ਅੱਗੇ 9 ਕਰੋੜ ਸ਼ਕਤੀਆਂ ਇਹ ਬਹੁਤ ਵੱਡਾ ਅੱਗੇ 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 ਜਾ ਕੇ ਵਿਸਥਾਰ ਹੁੰਦਾ ਤੁਰਿਆ ਜਾਂਦਾ ਇਸ ਤਰ੍ਹਾਂ ਕਰਨ ਦੇ ਨਾਲ ਤਮੋ ਗੁਣ ਤੋਂ ਪਰਮੇਸ਼ੁਰ ਨੇ ਦੈਂਤ ਬਣਾ ਦਿੱਤੇ ਅਤੇ ਸਤੋ ਗੁਣ 90% ਵਿੱਚ 10% ਰਜੋ ਗੁਣ ਹੋਣ ਕਰਕੇ ਦੇਵਤਾਂ ਦੀ ਰਚਨਾ ਹੁੰਦੀ ਹੈ 50% ਇਸੇ ਪ੍ਰਕਾਰ ਜਦੋਂ ਸਤੋ ਗੁਣ 50% ਜਾਂ 25% ਵਿੱਚ ਰਜੋ ਅਤੇ 25% ਸਤੋ ਦੇ ਨਾਲ ਬਹਿ ਜਾਂਦਾ ਤਮੋ ਗੁਣ ਤਾਂ ਮਨੁੱਖ ਦੀ ਉਤਪਤੀ ਹੁੰਦੀ ਹੈ ਅਤੇ ਜਦੋਂ ਤਮੋ ਗੁਣ ਇਕੱਲੇ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਇਹ ਇੱਕ ਵੱਖਰਾ ਤਮੋ ਗੁਣ ਹੈ ਵੀਰ ਰਸੀਏ ਤਮੋ ਗੁਣੀ ਸ਼ਹੀਦ ਸਿੰਘ ਬਣਾਏ ਸ੍ਰਿਸ਼ਟੀ ਦੀ ਰਚਨਾ ਦੇ ਨਾਲ ਸੋ ਇਸ ਤਰ੍ਹਾਂ ਉਹਨਾਂ ਦੀ ਉਤਪਤੀ ਵੀ ਨਾਲ ਹੀ ਕਰ ਦਿੱਤੀ ਸੀ ਇਹ ਸਾਰਾ ਬਿਨਾਂ ਵਿਚਾਰਿਆਂ ਬਿਨਾਂ ਕਿਹਾ ਬਿਨਾਂ ਕਿਸੇ ਗੱਲ ਦੇ ਐਵੇਂ ਰੌਲਾ ਪਾਈ ਜਾਣਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਕਿਸੇ ਨੂੰ ਜ਼ਿਆਦਾ ਪਤਾ ਕੀ ਲਿਖਿਆ ਵਿੱਚ ਨਾ ਹੀ ਕਿਸੇ ਨੂੰ ਇਹ ਪਤਾ ਦਸਮ ਗ੍ਰੰਥ ਵਿੱਚ ਕੀ ਲਿਖਿਆ ਪੜ੍ਹਿਆ ਪੁੜਿਆ ਕਿਸੇ ਨੇ ਵੀ ਨਹੀਂ ਸੁਣੇ ਸੁਣਾਏ ਹੀ ਰੌਲਾ ਪੈਂਦਾ ਵਿਚਾਰ ਨਹੀਂ ਕਰਨੀ ਜਿਹੜੀ ਇੱਕ ਗੱਲ ਕਿਸੇ ਨੇ ਕਹਿਤੀ ਉਹਦੇ ਮਗਰ ਹੀ ਡੰਡਾ ਚੁੱਕ ਲੈਂਦੇ ਨੇ ਵਿਚਾਰ ਕਰਨੀ ਹੈ ਪੜ੍ਹਨਾ ਹੈ ਬਹੁਤ ਸਾਲ ਲੱਗ ਜਾਂਦੇ ਨੇ ਸਮਝਣ ਨੂੰ ਇੰਨੀ ਸਟੱਡੀ ਕੌਣ ਕਰੇ ਇੰਨੀ ਮਿਹਨਤ ਕੌਣ ਕਰੇ ਬਸ ਸੁਣ ਕੇ ਹਲਿਆ ਹਲਿਆ ਕਰਨ ਦੀ ਆਦਤ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਲਈ ਬਹੁਤ ਵਿੱਦਿਆ ਪੜ੍ਹਨ ਦੀ ਲੋੜ ਪੈਂਦੀ ਬਹੁਤ ਖੋਜ ਕਰਨ ਦੀ ਲੋੜ ਪੈਂਦੀ ਹੈ ਸੋ ਇਸ ਤਰ੍ਹਾਂ ਉੱਥੇ ਜਿਹੜੇ ਲੋਕ ਮੰਨਦੇ ਸਨ ਉੱਥੇ 9 ਦੇਵੀਆਂ ਵਿੱਚ ਇੱਕ ਚੰਡੀ ਹੈ ਉਸ ਨੂੰ ਦੁਰਗਾ ਵੀ ਕਹਿੰਦੇ ਨੇ ਦੁਰਗਾ ਵੀ 9 ਕਰੋੜ ਦੀ ਗਿਣਤੀ ਵਿੱਚ ਹੈ ਉਹਨਾਂ ਨੂੰ ਉੱਥੇ ਲੋਕ ਜਿਹੜੇ ਸਨ ਦੇਵੀ ਆਦਿਕ ਦੀ ਪੂਜਾ ਕਰਨ ਵਾਲੇ ਸਨ
ਮੇਲਾ ਹੁਤੋ ਵਿਸਾਲ ਸੋ ਤਹਿਵਾਨ
ਉੱਥੇ ਬੜਾ ਭਾਰੀ ਵਿਸ਼ਾਲ ਮੇਲਾ ਲੱਗਿਆ ਹੋਇਆ ਸੀ
ਪਵਨ ਕਾਲਕਾ ਰਾਜਤ ਜਹਿਵਾਨ
ਜਿੱਥੇ ਕਾਲਕਾ ਮੰਦਿਰ ਸਥਿਤ ਸੀ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਗਰ ਵਿੱਚ ਗਏ ਹਨ
ਵੈਸੇ ਸ੍ਰੀ ਗੁਰਮਾਰਗ ਮਾਹੀ
ਮਹਾਰਾਜ ਜੀ ਉਸ ਮੰਦਿਰ ਦੇ ਰਾਹ ਵਿੱਚ ਬੈਠ ਗਏ
ਨਰ ਅਨੇਕ ਆਵੈ ਇਕ ਜਾਹੀ
ਅਨੇਕਾਂ ਮਨੁੱਖ ਆਉਂਦੇ ਨੇ ਜਾਂਦੇ ਹਨ
ਲੇਲੇ ਬਲ ਪਾਸਾ ਭੇਟ ਚੜਾਵ ਹੈ
ਉੱਥੇ ਬਹੁਤ ਸਾਰੇ ਜਿਹੜੇ ਪਸ਼ੂ ਨੇ ਲੇਲੇ ਸੋ ਇਸੇ ਪ੍ਰਕਾਰ ਹੋਰ ਬੱਕਰੇ ਛਤਰੇ ਜਿਹੇ ਲਿਆ ਕੇ ਪਸ਼ੂ ਲਿਆ ਕੇ ਲੋਕ ਆਪਣੇ ਜਿਵੇਂ ਭੇਟਾ ਚੜਾਉਂਦੇ ਵੀ ਅਸੀਂ ਉਹਨੂੰ ਖੁਸ਼ ਕਰਨਾ ਦੇਵੀ ਨੂੰ। ਇਸ ਤਰ੍ਹਾਂ ਖੁਸ਼ ਕਰਨ ਲਈ ਇਹ ਸੰਸਾਰ ਦੇ ਲੋਕ ਜਿੰਨੀ ਕੁ ਬੁੱਧੀ ਹੁੰਦੀ ਉਹਦੇ ਮੁਤਾਬਕ ਵਰਤਦੇ ਹਨ।
ਬਰ ਪਾਵਹਿ ਨਿਜ ਸੀਸ ਝੁਕਾਵਹਿ,
ਆਪਣੇ ਸਿਰ ਝੁਕਾ ਕੇ ਇਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਵਰ ਲੈ ਲਈਏ, ਸੁੱਖਣਾ ਸੁੱਖਦੇ ਹਨ। ਇਸ ਤਰ੍ਹਾਂ ਇਹ ਬਲੀਆਂ ਦੇ ਕੰਮ ਪਹਿਲਾਂ ਚੱਲਦੇ, ਬਲੀ ਦੇਣੀ ਆ, ਉੱਥੇ ਆਹ ਕਰਮ ਕਰਨਾ ਹੈ। ਗੁਰੂ ਨਾਨਕ ਸਾਹਿਬ ਇਹਨਾਂ ਨੂੰ ਹਟਾਉਣ ਹੀ ਗਏ ਨੇ ਕਿ ਗੁਰੂ ਨਾਨਕ ਸਾਹਿਬ ਇੱਕ ਓੰਕਾਰ ਦਾ ਗਿਆਨ ਦੇਣ ਗਏ ਹਨ।
ਜਬ ਹੈ ਨਿਰਪਤ ਲੈ ਆਇਓ ਟੋਲਾ,
ਜਦੋਂ ਰਾਜਾ ਇੱਕ ਟੋਲੀ ਲੈ ਕੇ ਆਇਆ ਤਾਂ
ਹਮ ਹੈ ਬਲੋਕਤ ਮੁਖਤੇ ਬੋਲਾ,
ਤਾਂ ਭਾਈ ਬਾਲਾ ਜੀ ਕਹਿੰਦੇ ਸਾਨੂੰ ਵੇਖ ਕੇ ਆਪਣੇ ਮੁਖ ਤੋਂ ਬੋਲਿਆ।
ਅਪਰ ਦੇਸ ਕੇ ਮਨੁਜ ਦਿਸਾਵ ਹੈ,
ਰਾਜਾ ਆਪਣੇ ਨਾਲ ਦੇ ਵਜ਼ੀਰ ਨੂੰ ਕਹਿਣ ਲੱਗਿਆ, ਹੋਰ ਨਾਲ ਦੇ ਟੋਲੇ ਅਹਿਲਕਾਰਾਂ ਨੂੰ ਕਹਿੰਦਾ, ਇਹ ਤਾਂ ਕਿਸੇ ਹੋਰ ਦੇਸ਼ ਦੇ ਬੰਦੇ ਲੱਗਦੇ ਨੇ।
ਇੱਕ ਗਹਿਲੇ ਵਹਿ ਪੇਟ ਚੜਾਵ ਹੈ,
ਇਹਨਾਂ ਚੋਂ ਇੱਕ ਬੰਦਾ ਫੜ ਕੇ ਆਪਾਂ ਦੇਵੀ ਦੀ ਭੇਟਾ ਹੀ ਚੜਾ ਦਿੰਦੇ ਹਾਂ, ਬਗਾਨੇ ਬੰਦੇ ਆਪਾਂ ਨੂੰ ਕੀ, ਇਹਨਾਂ ਨੂੰ ਮਾਰ ਦਿੰਦੇ ਹਾਂ।
ਸੁਣੀਏ ਸ੍ਰੀ ਅੰਗਦ ਕਹਿ ਬਾਲਾ,
ਭਾਈ ਬਾਲੇ ਨੇ ਕਿਹਾ ਅੱਗੇ, ਹੇ ਗੁਰੂ ਅੰਗਦ ਦੇਵ ਜੀ ਫਿਰ ਸੁਣੋ,
ਮੁਝ ਕੋ ਗਹਿ ਲੀਨੋ ਤੇ ਕਾਲਾ,
ਉਸ ਵੇਲੇ ਉਹਦੇ ਆਦਮੀਆਂ ਨੇ ਮੈਨੂੰ ਉੱਥੇ ਆ ਕੇ ਰਾਜੇ ਦੇ ਬੰਦਿਆਂ ਨੇ ਫੜ ਲਿਆ।
ਬੋਰ ਕਾਏ ਵਜਾਵੇ ਢੋਲੂ,
ਬਹੁਤ ਖੁਸ਼ ਹੋ ਕੇ ਫਿਰ ਢੋਲ ਵਜਾਉਣ ਲੱਗੇ ਵੀ ਹੁਣ ਇਹ ਬੰਦੇ ਦੀ ਬਲੀ ਦੇਵਾਂਗੇ ਆਪਾਂ।
ਮੁਝੇ ਚਲਾਇਓ ਅਗਰਜ ਟੋਲੂ,
ਅਤੇ ਮੈਨੂੰ ਟੋਲੀ ਦੇ ਅੱਗੇ ਅੱਗੇ ਤੋਰਨ ਲੱਗੇ।
ਕਹਿ ਕਿ ਭੇਟ ਭਲੀ ਹਮ ਪਾਏ,
ਕਹਿਣ ਲੱਗੇ ਅਸੀਂ ਬੜੀ ਚੰਗੀ ਭੇਟ ਪ੍ਰਾਪਤ ਕੀਤੀ ਹੈ। ਇਹ
ਹਵੇ ਪ੍ਰਸੰਨ ਵਰ ਦੇ ਜਗ ਮਾਈ,
ਇਹ ਜਗਤ ਮਾਤਾ ਪ੍ਰਸੰਨ ਹੋ ਕੇ ਸਾਨੂੰ ਵਰ ਦੇਵੇਗੀ। ਲੋਕ ਜਗਤ ਮਾਤਾ, ਇਹ ਵੀ ਫਰਕ ਹੁੰਦਾ, ਜਗਤ ਮਾਤਾ ਹਰੇਕ ਨੂੰ ਹੀ ਕਹਿਣ ਲੱਗ ਜਾਂਦੇ ਨੇ। ਜਗਤ ਮਾਤਾ ਅਕਾਲ ਪੁਰਖ ਦੀ ਆਦਿ ਸ਼ਕਤੀ ਨੂੰ ਕਹੀਦਾ, ਪਰ ਇਸ ਕਰਕੇ ਜਿੱਥੇ ਕਿ ਜਿਹੜਾ ਦਰਜਾ ਦੇਣਾ ਹੁੰਦਾ, ਦਰਜਿਆਂ ਦੀ ਗੱਲ ਆਉਂਦੀ ਜਦੋਂ ਬਹੁਤ ਸਾਰੇ ਸਾਧੂ ਸੰਤ ਨੇ ਦੁਨੀਆਂ 'ਚ ਬੜੇ ਸਾਲਾਂ ਤੋਂ ਇਹ ਗੱਲ ਸੁਣਦੇ ਆ, ਹਰੇਕ ਕੋਈ ਆਪਦੇ ਸਾਧੂ ਸੰਤ ਨੂੰ ਕੋਈ, ਇਹ ਤਾਂ ਗੁਰੂ ਨਾਨਕ ਸਾਹਿਬ ਆਪ ਆਏ ਹੋਏ ਨੇ, ਆਪ ਹੀ ਬਣਾ ਲੈਂਦੇ ਨੇ। ਹਾਲਾਂਕਿ ਗੁਰੂ ਨਾਨਕ ਦੇਵ ਜੀ ਇੱਕ ਵਾਰ ਆ ਲਏ, ਉਹ ਗਏ ਕਿੱਥੇ ਨੇ, ਵੀ ਜਿਹੜੇ ਹੁਣ ਦੁਬਾਰਾ ਆਏ ਨੇ। ਇਸ ਤਰ੍ਹਾਂ ਸੰਸਾਰ ਦੇ ਲੋਕ ਕਈਆਂ ਨੂੰ ਕਹਿਣਗੇ ਇਹ ਰੱਬ ਹੈ, ਉਹਨੂੰ ਰੱਬ ਬਣਾ ਲੈਂਦੇ ਆਪੇ ਹੀ। ਜਿੱਥੇ ਜਿੱਥੇ ਜਿਹਦਾ ਜਿਹਦਾ ਦਰਜਾ, ਉਹ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਸਾਰਿਆਂ ਦੀ ਸੈਟਿੰਗ ਕੀਤੀ ਹੈ। ਜਿੱਥੇ ਜਿੱਥੇ ਜੋ ਜੋ ਹੈ ਸੋ ਉਹਨੂੰ ਉੱਥੇ ਮਹਾਰਾਜ ਨੇ ਕਿਹਾ ਵੀ ਤੂੰ ਤਾਂ ਆਪ ਪਰਮੇਸ਼ੁਰ ਤੋਂ ਸ਼ਕਤੀ ਲੈਂਦਾ, ਤੂੰ ਕਿੱਦਾਂ ਹੋ ਗਿਆ ਸਾਰੇ ਸੰਸਾਰ ਦਾ ਮਾਲਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮੋ ਲੋਕ ਮਾਤਾ, ਅਕਾਲ ਪੁਰਖ ਹੀ ਲੋਕ ਮਾਤਾ ਹੈ, ਜਗਤ ਦੀ ਮਾਤਾ ਅਤੇ ਜਗਤ ਦਾ ਪਿਤਾ ਅਕਾਲ ਪੁਰਖ ਵਾਹਿਗੁਰੂ ਹੀ ਹੈ, ਅਤੇ ਉਹਦੀ ਜਿਹੜੀ ਆਦਿ ਸ਼ਕਤੀ ਹੈ ਉਹੀ ਜਗਤ ਦੀ ਮਾਤਾ ਹੈ, ਕੁਦਰਤ ਜਿਹਨੂੰ ਕਹਿੰਦੇ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਇਸ ਕਰਕੇ ਉਹ ਜਿਹੜੀ ਸ਼ਕਤੀ ਹੈ ਉਹਨੂੰ ਤਾਂਹੀਓ ਮਹਾਰਾਜ ਨੇ ਕਿਹਾ ਕਿ ਉਹ ਜਿਹੜੀ ਅਕਾਲ ਪੁਰਖ ਦੀ ਆਦਿ ਸ਼ਕਤੀ ਹੈ, ਉਸ ਫੇਰ ਨਾ ਜੂਨੀ ਆਇਆ ਜਿਹਨੇ ਗਾਇਆ, ਤਾਂਹੀਓ ਲਿਖਿਆ ਆਦਿ ਸ਼ਕਤੀ ਹੀ ਜੰਮਣਾ ਮਰਨਾ ਕੱਟ ਸਕਦੀ ਹੈ। ਥੱਲੇ ਵਾਲੀਆਂ ਸ਼ਕਤੀਆਂ ਲਈ ਤਾਂ ਫਿਰ ਕਹਿ ਦਿੱਤਾ ਕਿ ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਸੋ ਇਸ ਤਰ੍ਹਾਂ ਪੁੱਛਿਆ ਜਦੋਂ ਉਹਨਾਂ ਨੇ ਕਿ ਮੈਂ ਭਾਈ ਭਗੀਰਥ ਨੇ, ਮੈਂ ਮੁਕਤੀ ਚਾਹੁੰਦਾ। ਮਲਸੀਹਾ ਨਗਰ ਦੇ ਵਿੱਚ ਉਸ ਵਕਤ ਕਾਲੀ ਦੇਵੀ ਨੇ ਪੁੱਛਿਆ ਕਿ ਮੈਂ ਇਹ ਚਾਹੁੰਦਾ ਮੁਕਤੀ, ਮੁਕਤੀ ਹੋਵੇਗੀ ਤਾਂ ਇਸ ਢੰਗ ਦੇ ਨਾਲ। ਫਿਰ ਉਹ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਕੋਲ ਜਾਓ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਜਿਹੜੀ ਬਖਸ਼ਿਸ਼ ਕੀਤੀ ਹੈ ਕਿ ਅਕਾਲ ਅਤੇ ਅਕਾਲ ਸ਼ਕਤੀ, ਮਹਾਂਸ਼ਕਤੀ ਜੋ ਅਕਾਲ ਪੁਰਖ ਦੀ ਹੈ, ਉਹੀ ਸਾਡਾ ਜੰਮਣਾ ਮਰਨਾ ਕੱਟਦੀ ਹੈ।
ਤਿਸ ਸ਼ਨ ਆਇਓ ਢਿਗ ਮਰਦਾਨਾ,
ਸੋ ਉਸ ਵਕਤ ਭਾਈ ਮਰਦਾਨਾ ਜੀ ਢਿਗ ਤੋਂ ਭਾਵ ਕੋਲ ਆਏ ਨੇ।
ਮੁਝ ਸੋ ਇਸ ਵਿਦ ਬਚਨ ਬਖਾਨਾ,
ਮੇਰੇ ਕੋਲ ਆ ਕੇ ਇਸ ਤਰ੍ਹਾਂ ਦਾ ਬਚਨ ਕਿਹਾ ਹੈ।
ਬਾਲੇ ਰਹਿਓ ਜੀਵਨਾ ਤੇਰਾ,
ਹੇ ਬਾਲੇ ਭਾਈ ਤੇਰਾ ਜੀਵਨਾ ਹੁਣ ਮੁਸ਼ਕਿਲ ਹੈ, ਇਹਨਾਂ ਲੋਕਾਂ ਨੇ ਤੈਨੂੰ ਫੜ ਕੇ ਬਲੀ ਚੜਾ ਦੇਣਾ।
ਮ੍ਰਿਤੂ ਕਾਲ ਨੈ ਤੈ ਕੋ ਘੇਰਾ,
ਮ੍ਰਿਤੂ ਕਾਲ ਨੇ ਤੈਨੂੰ ਹੁਣ ਘੇਰ ਲਿਆ, ਮੌਤ ਆ ਜਾਵੇਗੀ ਤੇਰੀ।
ਸਿਰ ਉਤਾਰ ਕੇ ਭੇਟ ਚੜਾਵ ਹੈ,
ਤੇਰਾ ਸਿਰ ਲਾ ਕੇ ਦੇਵੀ ਦੀ ਭੇਟਾ ਚੜਾ ਦੇਣਗੇ ਹੁਣ।
ਪੂਜਾ ਗੌਰ ਜਾਂ ਕੋ ਵਰ ਪਾਵ ਹੈ,
ਕਿਉਂਕਿ ਇਹ ਗੌਰਜਾ ਦੀ ਪੂਜਾ ਕਰਕੇ ਵਰ ਪ੍ਰਾਪਤ ਕਰਨਗੇ ਹੁਣ।
ਮੈਂ ਬੋਲਿਓ ਤੈ ਝੂਠ ਉਚਾਰਾ,
ਮੈਂ ਕਿਹਾ ਤੂੰ ਝੂਠ ਬੋਲਦਾ ਮਰਦਾਨਾ।
ਮਰਨ ਜੇ ਅਨਾ ਤਨ ਕੋ ਵਿਵਹਾਰਾ,
ਮਰਨਾ ਤੇ ਜਿਉਣਾ ਸਰੀਰ ਦਾ ਵਿਵਹਾਰ ਹੈ।
ਪੰਜ ਤੱਤ ਮਿਲਾ ਸਿਰਜ ਸਰੀਰਾ,
ਪੰਜ ਤੱਤ ਮਿਲ ਕੇ ਸਰੀਰ ਬਣਦਾ ਹੈ।
ਬਿਨਸ ਜਾਤ ਜਬ ਹੋਤ ਬਖੀਰਾ,
ਜਦੋਂ ਇਹ ਵੱਖ ਵੱਖ ਹੋ ਜਾਂਦੇ ਤਾਂ ਸਰੀਰ ਖਤਮ ਹੋ ਜਾਂਦਾ ਹੈ।
ਆਤਮ ਵਿਖੇ ਨਾ ਜਨਮ ਨਾ ਮਰਨਾ,
ਆਤਮਾ ਦੇ ਵਿੱਚ ਕੋਈ ਜੰਮਣ ਮਰਨ ਨਹੀਂ ਹੁੰਦਾ, ਨਾ ਜੰਮਦੀ ਹੈ ਆਤਮਾ ਨਾ ਮਰਦੀ ਹੈ।
ਹਰਖ ਨਾ ਸੋਕ ਨਾ ਕਿਸੇ ਤੇ ਡਰਨਾ,
ਨਾ ਇਹਨੂੰ ਗਮੀ ਖੁਸ਼ੀ ਕੋਈ ਚੀਜ਼ ਨਹੀਂ ਹੁੰਦੀ, ਆਤਮਾ ਜੋ ਹੈ ਨਿਰਾਲੀ ਹੁੰਦੀ ਹੈ।
ਮਾਰ ਨਾ ਸਕੈ ਤਾਹੂ ਕੋ ਕੋ,
ਆਤਮਾ ਨੂੰ ਕੋਈ ਬੰਦਾ ਮਾਰ ਨਹੀਂ ਸਕਦਾ।
ਸਤ ਚੇਤਨ ਨਿਤ ਆਨੰਦ ਜੋ,
ਸਤ ਚੇਤਨ ਆਨੰਦ ਸਰੂਪ ਜੋ ਹੈ ਉਹ ਆਨੰਦਤ ਸਰੂਪ ਹੀ ਰਹਿੰਦੀ ਆਤਮਾ ਹੈ।
ਪਾਵਕ ਦਹਨ ਨੀਰ ਡੁੱਬੈ ਹੈ,
ਨਾ ਇਸ ਆਤਮਾ ਨੂੰ ਅੱਗ ਸਾੜ ਸਕਦੀ ਹੈ ਨਾ ਪਾਣੀ ਡੋਬ ਸਕਦਾ।
ਕੋਟ ਸ਼ਸਤਰ ਸੋ ਨਹੀਂ ਛਿਦਾ ਹੈ,
ਕਰੋੜਾਂ ਸ਼ਸਤਰ ਨਾਲ ਵੀ ਇਹ ਜਿਹੜੀ ਆਤਮਾ ਘਾਇਲ ਨਹੀਂ ਹੁੰਦੀ।
ਜੀਵਨ ਮਰਨਾ ਮਾਨੈ ਪ੍ਰਾਣੀ,
ਬੰਦਾ ਮੰਨਦਾ ਕਿ ਮੈਂ ਜੀਵਨ ਮਰਨਾ ਪ੍ਰਾਣੀ ਮੰਨਦੇ, ਜੰਮਣਾ ਮਰਨਾ।
ਤਨ ਹੰਕਾਰ ਸੋ ਜੇ ਅਗਿਆਨੀ,
ਜਿਨ੍ਹਾਂ ਦੇ ਸਰੀਰ ਹੰਕਾਰ ਨਾਲ ਗਿਆਨ ਰਹਿਤ ਹੋ ਗਏ ਨੇ।
ਅੰਤ ਸਮਾਂ ਤਨ ਆਨ ਲਗਤ ਜਬ,
ਜਦੋਂ ਸਰੀਰ ਦਾ ਅੰਤਮ ਸਮਾਂ ਆਉਣ ਲੱਗਦਾ ਹੈ।
ਕੋਈ ਉਪਾਅ ਨਾ ਰੱਖ ਸਕਤ ਤਬ,
ਸੋ ਉਸ ਵਕਤ ਕੋਈ ਉਪਾਅ ਬੰਦੇ ਨੂੰ ਬਚਾ ਨਹੀਂ ਸਕਦਾ। ਜੇ ਮੇਰੀ ਆਈ ਹੋਈ ਹੈ ਤਾਂ ਆਈ ਜਾਣੀ ਹੈ, ਕੋਈ ਰੋਕ ਨਹੀਂ ਸਕਦਾ ਮੇਰੀ ਮੌਤ ਨੂੰ।
ਜੇ ਨਾ ਸਮਾਂ ਮ੍ਰਿਤ ਕੋ ਅਬ ਹੋਈ,
ਜਿਹੜਾ ਮੇਰਾ ਜੇ ਸਮਾਂ ਮ੍ਰਿਤੂ ਦਾ ਨਹੀਂ ਹੁਣ ਆਇਆ ਹੈ।
ਰੋਮ ਨਾ ਸੇਦ ਸਕੈ ਕਬ ਹੋ ਕੋਈ,
ਫੇਰ ਮੇਰਾ ਕੋਈ ਰੋਮ ਵੀ ਬਿੰਗਾ ਨਹੀਂ ਕਰ ਸਕਦਾ, ਇਹ ਧਿਆਨ ਕਰ ਲਓ।
ਦੇਸ਼ ਕਾਲ ਪੁਨ ਬਹੁਤ ਬਹੋਰੇ,
ਫਿਰ ਦੇਸ਼ ਕਾਲ ਅਤੇ ਬਹੁਤ ਨੀ ਵਸਤ ਬਹੋਰੀ ਕਹਿੰਦੇ, ਵਸਤੂ ਫਿਰ ਤਿੰਨੇ ਇੱਕ ਹੋ ਜਾਂਦੇ ਨੇ, ਉਹ ਥਾਂ ਆ ਜਾਂਦਾ ਸਮਾਂ ਆ ਜਾਂਦਾ। ਬੰਦੇ ਕੋਲ ਥਾਂ ਨੀ ਚੱਲ ਕੇ ਆਉਂਦਾ, ਬੰਦੇ ਨੇ ਜਿੱਥੇ ਮਰਨਾ ਉਹ ਥਾਂ ਤੇ ਬੰਦਾ ਆਪ ਚੱਲਿਆ ਜਾਂਦਾ।
ਤਿੰਨੋ ਹੋਏ ਜਾ ਤੇ ਇੱਕ ਠੌਰੀ,
ਤਿੰਨੇ ਇੱਕ ਥਾਂ ਦੇ ਉੱਤੇ ਜਾ ਕੇ ਉੱਥੇ ਇਕੱਠੇ ਹੋ ਜਾਂਦੀਆਂ, ਪਰਾਲਬਧ ਇਕੱਠੀ ਹੋ ਜਾਂਦੀ, ਸਮਾਂ ਆ ਜਾਂਦਾ। ਜਿਹੜੇ ਸ਼ਸਤਰ ਨਾਲ ਮਰਨਾ, ਜਿਹੜੀ ਚੀਜ਼ ਨਾਲ ਮਰਨਾ, ਉਹ ਉੱਥੇ ਆ ਜਾਂਦੀ ਆਪ ਹੀ।
ਤਬ ਇਹ ਦੇਹ ਬਿਨਸ ਕਰ ਜਾਈ,
ਤਦੋਂ ਇਹ ਜਿਹੜੀ ਦੇਹ ਹੀ ਆ ਫਿਰ ਨਾਸ ਹੋ ਜਾਂਦੀ।
ਕੋਈ ਨਾ ਇਸ ਕੋ ਰੱਖ ਸਕਾਈ,
ਫਿਰ ਇਹਨੂੰ ਕੋਈ ਰੱਖ ਨਹੀਂ ਸਕਦਾ ਦੇਹੀ ਨੂੰ।
ਇੱਕ ਨਾ ਤਿੰਨੋ ਮਹਿ ਜੇ ਮਿਲਤ ਹੈ,
ਜੇ ਤਿੰਨਾਂ ਵਿੱਚੋਂ ਇੱਕ ਚੀਜ਼ ਨਾ ਮਿਲੇ, ਆ ਕੇ ਦੇਸ਼ ਆ ਜੇ ਵਸਤੂ ਆ ਜੇ ਕਾਲ ਨਾ ਆਵੇ ਫਿਰ ਵੀ ਨਹੀਂ ਮਰਦਾ, ਕਾਲ ਤੇ ਵਸਤੂ ਆ ਜੇ ਦੇਸ਼ ਨਾ ਆਵੇ ਫਿਰ ਵੀ ਨਹੀਂ ਮਰਦਾ। ਤੇ ਇਸ ਤਰ੍ਹਾਂ ਜੇ ਕੋਈ ਚੀਜ਼ ਤਿੰਨੇ ਇਕੱਠੀਆਂ ਹੋਣਗੀਆਂ ਜਾਂ ਹੋਣਗੀਆਂ,
ਤੋ ਤਨ ਰੱਖਿਆ ਕਾਲ ਕਰਤ ਹੈ,
ਤਾਂ ਜਿਹੜਾ ਕਾਲ ਹੈ ਉਹ ਰੱਖਿਆ ਕਰਦਾ ਸਰੀਰ ਦੀ।
ਸਨ ਪੂਸਨ ਤੂਸਨ ਪਾ ਮਰਦਾਨਾ,
ਭਾਈ ਸੁਣ ਕੇ ਮਰਦਾਨਾ ਜੀ ਤੂਸ਼ਨ ਹੁੰਦਾ, ਚੁੱਪ ਹੋ ਗਏ।
ਮੁਝ ਸੰਗ ਦੇਵੀ ਭਵਨ ਪਿਆਨਾ,
ਮੈਨੂੰ ਉੱਥੇ ਦੇਵੀ ਦੇ ਮੰਦਿਰ ਵਿੱਚ ਲੈ ਗਏ ਫੜ ਕੇ।
ਸ੍ਰੀ ਗੁਰੂ ਆਪ ਤਹਾਂ ਚੱਲ ਆਏ,
ਗੁਰੂ ਨਾਨਕ ਦੇਵ ਜੀ ਆਪ ਉੱਥੇ ਚੱਲ ਕੇ ਆ ਗਏ।
ਵਿਖੇ ਤਮਾਸੋ ਕੱਛ ਨਾ ਐਲਾਏ,
ਸਾਰੇ ਤਮਾਸ਼ਾ ਦੇਖ ਰਹੇ, ਮਹਾਰਾਜ ਵੀ ਦੇਖ ਰਹੇ, ਕੁਛ ਨੀ ਬੋਲ ਰਹੇ, ਕਹਿੰਦੇ ਕੋਈ ਨੀ ਮੌਕਾ ਆਉਣ ਦੇ ਹਲੇ।
ਜਬ ਗਏ ਦੁਰਗਾ ਕੇਰ ਅਗਾਰੀ,
ਸੋ ਕਈ ਨਾਮ ਹੁੰਦੇ ਨੇ ਇਸ ਪ੍ਰਕਾਰ, ਗੌਰਜਾ ਵੀ ਨਾਮ ਉਚਾਰਨ ਕੀਤਾ, ਦੁਰਗਾ ਵੀ ਨਾਮ ਉਚਾਰਨ ਕੀਤਾ, ਕਾਲਕਾ ਵੀ, ਚੰਡੀ ਵੀ, ਇਹ ਸਾਰੇ ਨਾਮ ਹਨ ਉਹਦੇ।
ਤਬ ਅਵਨੇਸਰ ਗਿਰਾ ਉਚਾਰੀ,
ਉਸ ਵਕਤ ਰਾਜੇ ਨੇ ਫੇਰ ਬਚਨ ਕਿਹਾ,
ਇਸ ਮਾਨਵ ਕੋ ਭੇਟ ਚੜੀ ਜਾਏ,
ਇਹ ਬੰਦੇ ਨੂੰ ਦੇਵੀ ਦੀ ਭੇਟਾ ਚੜਾ ਦਿਓ।
ਮਰਦਾਨੀ ਵਰਦਾਨੀ ਸੋ ਪ੍ਰਸੰਨ ਕਰੀ ਜਾ,
ਵਰਾਂ ਦੇ ਦਾਨੀ ਦੇਣ ਵਾਲੀ ਦੇਵੀ ਨੂੰ ਪ੍ਰਸੰਨ ਕਰ ਲਓ। ਹੁਣ
ਪੀਰ ਪੂਰਾ ਭੀ ਪਵਨ ਅਗਾਰੀ,
ਬਹੁਤ ਜ਼ਿਆਦਾ ਦੁਨੀਆਂ ਦਾ ਇਕੱਠ ਹੋ ਗਿਆ ਇਹ ਤਮਾਸ਼ਾ ਦੇਖਣ ਵਾਸਤੇ।
ਕੌਤਕ ਅਵਲੋਕਤ ਨਰ ਨਾਰੀ,
ਸਾਰੇ ਨਰ ਨਾਰੀ ਮਿਲ ਕੇ ਕੌਤਕ ਦੇਖਣ ਆਏ ਨੇ।
ਖੈਂਚ ਲੈ ਇੱਕ ਮਨੁੱਜ ਕਿਰਪਾਨਾ,
ਇੱਕ ਰਾਜੇ ਦਾ ਜੋ ਬੰਦਾ ਉੱਥੇ ਖੜਾਇਆ ਹੋਇਆ ਸੀ ਜਾਂ ਮੰਦਰ ਦੇ ਵਿੱਚ ਬਲੀ ਲੈਣ ਵਾਲਾ, ਉਹ ਕਿਰਪਾਨ ਖਿੱਚ ਕੇ ਖੜਾ ਹੋ ਗਿਆ।
ਚਮਕੇ ਦੇਖ ਡਰਿਓ ਮਰਦਾਨਾ,
ਚਮਕਦੀ ਤਲਵਾਰ ਦੇਖ ਕੇ ਮਰਦਾਨਾ ਡਰ ਗਿਆ ਉਸ ਵਕਤ।
ਸੰਗ ਰਹਿਣ ਵਾਰੋ ਪ੍ਰਭ ਤੇਰੇ,
ਸੋ ਉਸ ਵਕਤ ਇਹ ਪ੍ਰਭੂ ਜੀ ਤੁਹਾਡੇ ਨਾਲ ਰਹਿਣ ਵਾਲਾ,
ਰੱਖਿਆ ਆਪ ਕਰੋ ਇਸ ਵੇਰੇ,
ਮਹਾਰਾਜ ਤੁਹਾਡੇ ਨਾਲ ਰਹਿੰਦਾ ਹਰ ਵਕਤ, ਤੁਸੀਂ ਉਹ ਮਾਰੀ ਜਾਂਦੇ ਨੇ ਉਹਨੂੰ, ਤੁਸੀਂ ਰੱਖਿਆ ਕਰੋ। ਹੁਣ ਭਾਈ ਮਰਦਾਨਾ ਮਹਾਰਾਜ ਨੂੰ ਕਹਿਣ ਲੱਗਿਆ,
ਤੇਸਨ ਕ੍ਰੋਧ ਕਾਲਕਾ ਕੜਕੀ,
ਉਸ ਵੇਲੇ ਕਾਲਕਾ ਵੱਡੇ ਕ੍ਰੋਧ ਵਿਚ ਆ ਕੇ ਕੜਕੀ,
ਪੀਰ ਪੂਰ ਮੇਲੇ ਕੀ ਭੜਕੀ,
ਮੇਲੇ ਦੀ ਵੱਡੀ ਭੀੜ ਭੜਕ ਉੱਠੀ,
ਪ੍ਰਗਟ ਚੰਡਾ ਪ੍ਰਚੰਡ ਪਿਆਨਾ,
ਚੰਡੀ ਤੇਜ ਭਿਆਨਕ ਰੂਪ ਧਾਰ ਕੇ ਉੱਥੇ ਪ੍ਰਗਟ ਹੋ ਗਈ। ਫਿਰ
ਤੇਹ ਨਰ ਕਰਤੇ ਸ਼ੀਨ ਕਿਰਪਾਨਾ,
ਉਹ ਜਿਹੜਾ ਬੰਦਾ ਤਲਵਾਰ ਲੈ ਕੇ ਖੜਾ ਸੀ, ਉਸ ਬੰਦੇ ਨੂੰ ਚੰਡੀ ਨੇ ਉਹਦੇ ਹੱਥੋਂ ਤਲਵਾਰ ਖੋਹ ਕਰਕੇ ਉਸ ਵਕਤ
ਉਤੋਂ ਨਰੇ ਸਠਾਂਡ ਜਿਹੇ ਠਾਈ,
ਜਿੱਥੇ ਜਿਸ ਥਾਂ ਤੇ ਰਾਜਾ ਖੜਾ ਸੀ ਉੱਥੇ ਦਾ
ਜਾਈ ਤਾਹੀ ਕੇ ਕੰਠ ਲਗਾਈ,
ਜਾਂ ਕਰਕੇ ਉਹ ਰਾਜੇ ਦੀ ਧੌਣ ਤੇ ਮਾਰੀ,
ਤਤ ਸ਼ਨ ਧਰ ਤੇ ਸਿਰ ਗਿਰ ਪਰਿਆ,
ਤੁਰੰਤ ਰਾਜੇ ਦਾ ਧੜ ਤੋਂ ਸਿਰ ਵੱਖਰਾ ਕਰ ਗਿਆ। ਉਸੇ ਵਕਤ ਹੀ ਐਸਾ ਵਾਰ ਮਾਰਿਆ,
ਜਨ ਸਾਖਾ ਤੇ ਫਲ ਕਿਨ ਹਰਿਆ,
ਜਿਵੇਂ ਟਹਿਣੀ ਨਾਲੋਂ ਫੁੱਲ ਡਿੱਗਿਆ ਹੋਵੇ, ਫਲ ਡਿੱਗਿਆ ਹੋਵੇ ਕੋਈ,
ਰੋਨਤ ਚਲਿਓ ਗਿਰਿਓ ਨਿਰਪ ਧਰਨੀ,
ਰਾਜੇ ਦੀ ਲੋਥ ਧਰਤੀ ਉੱਤੇ ਡਿੱਗ ਪਈ, ਲਹੂ ਵਗਣ ਲੱਗਿਆ,
ਲਾਗੇ ਲੋਕ ਪਿਗਤ ਅਸ ਕਰਨੀ,
ਐਸਾ ਕਰਤ ਵੇਖ ਕੇ ਲੋਕ ਭੱਜ ਗਏ,
ਰਹੋ ਨਾ ਕਹੋ ਨਰਤ ਹਿਥਾਨਾ,
ਉਸ ਥਾਂ ਉੱਤੇ ਕੋਈ ਵੀ ਮਨੁੱਖ ਨਾ ਰਿਹਾ,
ਇਨੋ ਮੈਂ ਸ੍ਰੀ ਗੁਰਮਰਦਾਨਾ,
ਬਸ ਅਸੀਂ ਤਿੰਨ ਜਾਣੇ ਸਿਰਫ ਖੜੇ, ਮੈਂ ਭਾਈ ਬਾਲਾ ਕਹਿੰਦੇ, ਮੈਂ ਭਾਈ ਮਰਦਾਨਾ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉੱਥੇ ਖੜੇ ਨੇ,
ਤੇਸਨ ਸ੍ਰੀ ਚੰਡੀ ਕੇ ਸਾਥਾ,
ਉਸ ਵੇਲੇ ਚੰਡੀ ਦੇ ਨਾਲ
ਬਚਨ ਭਨਿਓ ਇਸ ਵਿਦ ਜਗਨਾਥਾ,
ਜਗਤ ਦੇ ਸਵਾਮੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ,
ਭੂਵਤ ਸੇਵਕ ਹੋਤੋ ਤੁਮਾਰਾ,
ਇਹ ਚੰਡੀ ਇਹ ਰਾਜਾ ਤੇਰਾ ਪੁਜਾਰੀ ਸੀ ਇੱਥੋਂ ਦਾ,
ਬਾਲੇ ਕੋ ਬਚਾਏ ਸੋ ਮਾਰਾ,
ਤੂੰ ਬਾਲੇ ਨੂੰ ਬਚਾ ਲਿਆ ਤੇ ਉਹਨੂੰ ਮਾਰ ਦਿੱਤਾ,
ਦਿਨ ਪ੍ਰਸੰਨ ਕੇ ਕਿੰਨੀ ਰੀਤਾ,
ਉਹਨੇ ਤਾਂ ਤੈਨੂੰ ਖੁਸ਼ ਕਰਨ ਲਈ ਇਹ ਭਾਈ ਬਾਲੇ ਦੀ ਬਲੀ ਦੇਣੀ ਸੀ, ਤੂੰ ਨਾਰਾਜ਼ ਕਿਉਂ ਹੋ ਗਈ,
ਕ੍ਰੋਧ ਭਰੇ ਕਿਉਂ ਕੇ ਵਿਪਰੀਤਾ,
ਤੂੰ ਕ੍ਰੋਧ ਵਿਚ ਆ ਕੇ ਉਲਟੀ ਰੀਤੀ ਕਿਉਂ ਕਰ ਦਿੱਤੀ ਹੈ,
ਤਬ ਸ੍ਰੀ ਚੰਡੀ ਬਚਨੇ ਉਚਾਰੇ,
ਉਸ ਵਕਤ ਚੰਡੀ ਜੀ ਨੇ ਇਹ ਬਾਤ ਕਹੇ,
ਸੁਣ ਸ੍ਰੀ ਨਾਨਕ ਸਰੂਨ ਮਜਾਰੇ,
ਇਹ ਗੁਰੂ ਨਾਨਕ ਦੇਵ ਜੀ ਮੇਰੀ ਬੇਨਤੀ ਸੁਣੋ ਆਪਣੇ ਕੰਨਾਂ ਵਿਚ,
ਇਹ ਹਰ ਜਨ ਪਰਮੇਸ਼ਰ ਪਿਆਰੇ,
ਜਿਹੜੇ ਹਰ ਮਨੁੱਖ ਹੈ ਪਰਮੇਸ਼ਰ ਨੂੰ ਪਿਆਰਾ, ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ,
ਰੱਛਿਆ ਕਰ ਹਾਂ ਸਾਂਝ ਸਕਾਰੇ,
ਮੈਂ ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸਿਆਮ ਇਹ ਵਰਦੀਜਾ, ਮੇਰਾ ਕੰਮ ਹੈ ਸੰਤਾਂ ਦੀ ਰੱਖਿਆ ਕਰਨੀ, ਨਾ ਕਿ ਸੰਤਾਂ ਦੀ ਬਲੀ ਲੈਣੀ,
ਜੇ ਮਤ ਮੰਦ ਤਿੰਨਾਂ ਦੁੱਖ ਦੇਹੀ,
ਸੋ ਇਸ ਕਰਕੇ ਮੈਂ ਸਾਂਝ ਸਵੇਰੇ ਮਹਾਂਪੁਰਖਾਂ ਦੀ ਰੱਖਿਆ ਕਰਦੀ ਹਾਂ, ਮਾੜੀ ਬੁੱਧੀ ਵਾਲਾ ਜਿਹੜਾ ਹੈ ਸੋ ਇਹਨਾਂ ਨੂੰ ਦੁਖੀ ਕਰੇ ਤਾਂ
ਦੇਹ ਮਾਰੋ ਮੇਰੀ ਮਤ ਇਹ,
ਮੈਂ ਉਹਨੂੰ ਮਾਰਦੀ ਹਾਂ ਦੈਂਤਾਂ ਆਦਿਕ ਨੂੰ, ਜਿਹੜੇ ਮਹਾਂਪੁਰਖਾਂ ਨੂੰ, ਇਹ ਮਹਾਂਪੁਰਖ ਭਾਈ ਬਾਲੇ ਨੂੰ ਮਾਰਨ ਲੱਗਿਆ, ਕਿੱਡਾ ਅਨਰਥ ਹੋ ਜਾਣਾ ਸੀ ਔਰ ਮੈਨੂੰ ਕਿੰਨਾ ਗੁਨਾਹ ਲੱਗਣਾ ਸੀ ਇਹਦਾ।